श्री वाहे गुरु जी कहां तुष प्रभ बुद्ध हमारी वर्ण ना सके मेहमान जो तुहारी हम ना सकत कर सिफत तुम्हारी आप ले हो प्रभु कथा सुधारी तुद आ गए अरदास हमारी जियो पिंड सब तेरा कहो नानक सब तेरी वडियाई कहो नानक सब तेरी वडियाई कोई ना हो ना जाने मेरा दीन गवाया दुनी स्यों दुनी न चली सा पाए कुहाड़ा मारिया गाफले अपने हा ओ दीन नहीं गवाई दा दुनिया दे पिछे लग के गवाई दा दुनिया दे पिछे लग के दीन नहीं गवाई दा दुनिया दे पिछे लग के दीन नहीं गवाई दा दुनिया दे दीन नहीं गवाई दा दुनिया दे पिछे लग के दीन नहीं गवाई दा चली सा आए कुहाड़ा मारिया गाफले अपने हाँ तैं पैरां ते कुहाड़ा मारिया कुहाड़ा मारिया अपने हथी आप गाफला पैरां ते कुहाड़ा मारिया अपने हथी आप गाफला अम्मा दे जाए हाथी बन तोर में वीर माथे जाए हाथी बन तोर में फरीदा अमल जे कीते दुनी विच से दर्ग है आहे का परम सत्कार योग सतगुरां दी पावन पितर बारगाह विच जुड़ बैठी गुरु प्यारी गुरु सवारी सतगुरां दा खास रूप गुरु खालसा साध संगत जी साहिबे कमाल सतगुरु धन गुरु गोविंद सिंह साहब जी की बख्शिश दोहराओ प्यार नाल फतेह बुलाओ कोई दसना वांझी ना रवे एक बारी सारे आखो जी वाहेगुरु जी का खालसा
वाहेगुरु जी की फतेह।
तीन दिन का सुभाग समा नाभा शहर की संगत और इलाके की संगत को प्राप्त होया मिलके बैठने का दो दिन आप जी च हाजरी भरी अज तीजा दिन है और संपूर्णताई है इस महान समागम गुरु मान्यो ग्रंथ चेतना समागम की अमृत संचार हो रहा है पता लगना दो दिन सुनिया ते मन्या किन्या ने बड़िया की गिनती है इकट्ठ बहुत है बेअंत संगत मर्द चरणा च हाजरी भर जेड़े वीर भरा आले दुआले खड़े ने उन्होंने बेनती है बैठो सारे खड़े नहीं होना किसी ने खड़े लगते ने लोग जाते ने आले दुआले खड़े हो जाते पर मर्द चरणा च आए आप इथे खड़े होना सोवधानी बैठो सारे लाहा लैण वाले बह गए आके पर जिन्ना ने लाहा नहीं लैना वह भी ने बाहर घूमते फिरते ने सड़कां ते वह लाहा लैन नहीं आए वह रौनक मेला वेखण आए ने उन्हां नूं यह है भी चलो दो दिन रौनक मेला वेखांगे बारह एक बजे तक घूम फिर के मुड़ जाएंगे पर दो घंटे की रौनक वेखी ते की वेखी दो दिन तीन दिन रौनक वेखी ते सुन के पल्ले बन लो दो घंटे प्यार नाल सुन लो सुने विचों एक बचन पल्ले बन लो सारे जीवन विच रौनक लग जाणगियां आखो सतनाम
वाहिगुरु
एक अखर हर मन बस्त बहुती गल नहीं है एक अखर भी जिदे हिरदे च वस गया ना नानक होत निहाल उदा सारा जीवन निहाल हो गया पर मन च वसदा नहीं ना है एक कन द्वारा सुनिया दूजे कन द्वारा कढ दिता सोफे ते बह जो झुक गया ओही कम साडा इत्थे आए आ मन मनदा नहीं यार अज तो मुड़ के दाढ़ी नहीं कटाउणी नहीं बई अज तो मुड़ के ठेके नहीं जाना आ खालसा परिवार च रल जाना इन्हां दे मैंबर बन जाना पर जदों जाईदा फिर असर उही हो जांदा सोफे ते बह जो झुक गया उठ पो फिर उहो जी उही कम साडा है संगत च आ जांदे आ मन बदलदा जरूर है पर सदा नहीं उह गल रहिंदी संगत विच आ के वैराग पैदा होंदा है जदों कोई गुरु दी गल कोई इतिहास कोई विचार कोई साखी सुनदे ना आपां ਕੋਈ ਬਾਣੀ ਦਾ ਪ੍ਰਮਾਣ ਐਸਾ ਹੁੰਦਾ ਜਿਹੜੀ ਬਾਣੀ ਦੀ ਪੰਗਤੀ ਸਾਡੇ ਮਨ ਨੂੰ ਲੱਗ ਜਾਂਦੀ ਹੈ, ਫਿਰ ਵੈਰਾਗ ਪੈਦਾ ਹੁੰਦਾ, ਮਨ ਵੈਰਾਗੀ ਹੁੰਦਾ ਤੇ ਫਿਰ ਭਗਤੀ ਆਰੰਭ ਹੁੰਦੀ ਹੈ। ਆਖੋ ਸਤਨਾਮ
ਵਾਹਿਗੁਰੂ।
ਜਿਹੜੇ ਬੰਦੇ ਦਾ ਮਨ ਵੈਰਾਗੀ ਨਹੀਂ ਭਾਵੇਂ ਕਿਰਪਾਨ ਪਾਈ ਫਿਰੇ, ਉਹ ਭਗਤੀ ਵੱਲ ਤੋਰ ਹੀ ਨਹੀਂ ਸਕਦਾ। ਗੱਲ ਭਗਤੀ ਆਰੰਭ ਹੀ ਵੈਰਾਗ ਤੋਂ ਹੁੰਦੀ ਹੈ, ਮਨ ਵੈਰਾਗੀ ਬਣ ਜਾਂਦਾ। ਤੇ ਵੈਰਾਗੀ ਬੰਦੇ ਕੌਣ ਨੇ? ਘਰ ਚ ਰਹਿੰਦੇ ਹੋਇਆ ਵੀ ਉਹਨਾਂ ਦੀ ਬਿਰਤੀ ਉਪਰਾਮ ਹੈ, ਘਰ ਚ ਰਹਿੰਦਿਆਂ ਹੋਇਆ ਵੀ ਉਹਨਾਂ ਦਾ ਜਿਹੜਾ ਮਨ ਹੈ ਉਹ ਉਪਰਾਮ ਰਹਿੰਦਾ ਦੁਨੀਆ ਤੋਂ। ਪਰ ਹੁੰਦੇ ਨੇ ਬਹੁਤ ਘੱਟ, ਕਾਰਨ ਬਣ ਜਾਂਦਾ। ਜਿਵੇਂ ਧਰੂ ਬਾਲਕ ਨੂੰ ਵੈਰਾਗ ਲੱਗਿਆ ਸੀ, ਉਹਦੇ ਪਿਤਾ ਨੇ ਗੋਦ ਚ ਬਿਠਾ ਲਿਆ ਤੇ ਛੋਟੀ ਰਾਣੀ ਆਈ ਮਤਰੇਈ ਮਾਂ, ਉਹਨੇ ਚਪੇੜਾ ਮਾਰਤੀਆਂ। ਬਸ ਮਨ ਵੈਰਾਗੀ ਹੋ ਗਿਆ, ਰਾਜ ਲੈਣਾ, ਮੈਂ ਰਾਜ ਲੈਣਾ, ਰਾਜ ਲੈਣਾ। ਵੈਰਾਗ ਲੱਗ ਗਿਆ ਨਾ ਮਨ ਚ, ਤੇ ਜਦੋਂ ਆਇਆ ਰਸ ਭਗਤੀ ਦਾ, ਕਹਿੰਦਾ ਮਨਾ ਇਹ ਰਾਜ ਤੇ ਝੂਠਾ। ਭਗਵਾਨ ਆ ਕੇ ਸਾਖਿਆਤ ਸਾਹਮਣੇ ਖੜ ਗਏ, ਆ ਕੇ ਸਾਖਸ਼ਾਤ ਮਹਾਰੇ ਕਹਿੰਦੇ ਦੱਸ ਬਈ ਕਿਆ ਚਾਹੀਦਾ। ਫਿਰ ਧਰੂ ਬਾਲਕ ਨੂੰ ਆਖਿਆ ਲੈ ਤੈਨੂੰ ਰਾਜ ਦੇ ਦਿੰਦੇ ਆ। ਕਹਿੰਦੇ ਨਹੀਂ, ਜਦੋਂ ਮੈਂ ਭਗਤੀ ਆਰੰਭ ਕੀਤੀ ਸੀ ਉਦੋਂ ਮੈਨੂੰ ਪਤਾ ਹੀ ਨਹੀਂ ਸੀ, ਮੈਂ ਰਾਜ ਰਾਜ ਕਹਿੰਦਾ ਸੀ, ਰਾਜ ਮਿਲ ਜਾਏ ਰਾਜ ਮਿਲ ਜਾਏ। ਪਰ ਹੁਣ ਜਦੋਂ ਭਗਤੀ ਕਰਨ ਲੱਗਿਆ ਤੇ ਮੈਂ ਸੋਚਦਾ ਇਹਦੇ ਸਾਹਮਣੇ ਰਾਜ ਕੀ ਚੀਜ਼ ਹੈ। ਆਖੋ ਸਤਨਾਮ
ਵਾਹਿਗੁਰੂ।
ਰਾਜ ਕੀ ਚੀਜ਼ ਹੈ? ਰਾਜ ਤੇ ਪਿੱਛੇ ਰਹਿ ਗਿਆ, ਹੁਣ ਕਰੋ ਕਿਰਪਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਰੇ। ਹੁਣ ਬਿਰਤੀ ਉੱਚੀ ਹੋ ਗਈ, ਹੁਣ ਰਾਜ ਦੀ ਲੋੜ ਨਹੀਂ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਂਦੇ ਹਾਂ ਨਾ, ਬਿਰਤੀ ਆਪਣੇ ਆਪ ਉਪਰਾਮ ਹੋ ਜਾਂਦੀ ਹੈ, ਮੋਹ ਜਿਹੜਾ ਘਟਣ ਲੱਗ ਜਾਂਦਾ। ਜਿਵੇਂ ਪ੍ਰਮਾਣ ਦਈਏ ਫਿਰ ਛੇਤੀ ਸਮਝ ਆ ਜਾਂਦੀ। ਹੇਮਕੁੰਡ ਸਾਹਿਬ ਜਾਓ, ਕਈ ਅਣਜਾਣ ਹੁੰਦੇ ਨੇ ਪਹਿਲੀ ਪਹਿਲੀ ਵਾਰੀ ਜਾਂਦੇ ਨੇ, ਉਹ ਸਮਾਨ ਕਈ ਬਹੁਤ ਚੁੱਕ ਲੈਣਗੇ ਨਾਲ, ਪਤਾ ਨਾ ਹੋਵੇ। ਜਦੋਂ ਚੜ੍ਹਾਈ ਚੜ੍ਹਨੀ ਪਵੇ ਫਿਰ ਹੌਲੀ ਹੌਲੀ ਉਤਾਰਦੇ ਨੇ, ਕਈ ਖੱਚਰਾਂ ਤੇ ਰੱਖ ਦਿੰਦੇ ਨੇ, ਮੇਰਾ ਲੈ ਜਾਓ ਸਮਾਨ ਬੈਗ ਉੱਤੇ ਤੱਕ, ਹੌਲੀ ਹੌਲੀ ਥੋੜ੍ਹਾ ਥੋੜ੍ਹਾ ਸਮਾਨ ਲਾਉਣ ਲੱਗ ਪੈਂਦੇ ਨੇ। ਹੇਮਕੁੰਡ ਸਾਹਿਬ ਜਦੋਂ ਇੱਕ ਕਿਲੋਮੀਟਰ ਰਹਿ ਜਾਂਦਾ ਨਾ, ਪੌੜੀਆਂ ਆ ਜਾਂਦੀਆਂ ਜਿੱਥੇ, ਉੱਥੇ ਜਾ ਕੇ ਤੇ ਇਹ ਹਾਲਤ ਬਣ ਜਾਂਦੀ ਹੈ ਵੀ ਹੁਣ ਮੇਰਾ ਸਰੀਰ ਵੀ ਕੋਈ ਹੋਰ ਹੀ ਲੈ ਜੇ ਤੇ ਚੰਗਾ। ਖੁਸਤਨਾ ਸਰੀਰ ਵੀ ਨਹੀਂ ਆਪਣਾ ਸਾਂਭਿਆ ਜਾਂਦਾ, ਸਰੀਰ ਵੀ ਵੱਡੇ ਵੱਡੇ ਮੈਂ ਵੇਖਿਆ ਰੋਣਗੇ ਪੌੜੀਆਂ ਤੇ ਬਹਿ ਕੇ, ਹੁਣ ਉੱਪਰ ਜਾਇਆ ਜਾਂਦਾ ਨਾ ਥੱਲੇ। ਕਈ ਤੇ ਕਹਿਣਗੇ ਕਿੱਥੇ ਪੰਗਾ ਲਿਆ, ਕੋਈ ਚੱਜ ਦੀ ਥਾਂ ਹੀ ਨਹੀਂ ਲੱਭੀ, ਪੰਜਾਬ ਚ ਨਾਮ ਜਪ ਲੈਂਦਾ ਸਤਿਗੁਰੂ ਨਾਮ ਉੱਥੇ ਜਪਦੇ, ਏਡੀ ਦੂਰ ਚੜ੍ਹਾਈਆਂ ਚੜ੍ਹਨਾ ਪੈਂਦਾ, ਅੱਜ ਤੋਂ ਮੁੜ ਕੇ ਨਹੀਂ ਆਉਂਦੇ ਲੱਗ ਗਏ ਕੰਨਾਂ ਨੂੰ ਹੱਥ। ਪਰ ਕਈ ਇਹੋ ਜਿਹੇ ਆ ਜਿਹੜੇ ਕਹਿੰਦੇ ਮਹਾਰਾਜ ਸਾਲੋ ਸਾਲ ਬੁਲਾਓ ਅਸੀਂ ਆਵਾਂਗੇ। ਜਿਹੜੇ ਵਿਹਲੜ ਨੇ ਉਹਨਾਂ ਨੂੰ ਔਖਾ ਹੁੰਦਾ ਚੜ੍ਹਨਾ, ਪਰ ਜਿਹੜੇ ਕੰਮ ਕਾਰ ਕਰਨ ਵਾਲੇ ਨੇ ਉਹਨਾਂ ਦਾ ਰੋਜ਼ ਦਾ ਕੰਮ ਹੈ, ਜਿਹੜੇ ਪੰਜ ਸੱਤ ਕਿਲੋਮੀਟਰ ਰੋਜ਼ ਚੱਲਦੇ ਨੇ ਉਹਨਾਂ ਨੂੰ ਕੀ ਔਖਾ ਹੈ, ਉੱਥੇ ਚੜ੍ਹ ਜਾਂਦੇ ਚੜ੍ਹਾਈਆਂ। ਸੋ ਧਿਆਨ ਦੇਣਾ, ਲਾਸਟ ਸਟੇਜ ਐਸੀ ਆ ਜਾਂਦੀ ਹੈ ਜਦੋਂ ਸਰੀਰ ਵੀ ਬੋਝ ਲੱਗਣ ਲੱਗ ਪੈਂਦਾ। ਪਹਿਲਾਂ ਸਮਾਨ ਲਾਈ ਗਿਆ ਥੋੜ੍ਹਾ ਥੋੜ੍ਹਾ, ਨੇੜੇ ਜਾ ਕੇ ਸਰੀਰ ਵੀ ਬੋਝ ਲੱਗਦਾ। ਹੇਮਕੁੰਟ ਵੱਲ ਵੱਧਦਾ ਜਾਏਗਾ, ਸਮਾਨ ਲਾਉਂਦਾ ਜਾਏਗਾ। ਇਸੇ ਤਰ੍ਹਾਂ ਜਿਹੜਾ ਭਗਤੀ ਕਰਨ ਲੱਗ ਪਿਆ, ਅਕਾਲ ਪੁਰਖ ਵੱਲ ਵੱਧਦਾ ਜਾਏਗਾ, ਉਹ ਵੀ ਗੱਠੜੀਆਂ ਲਾਉਂਦਾ ਜਾਏਗਾ। ਪਹਿਲਾਂ ਰਿਸ਼ਤੇਦਾਰੀ ਚ ਜਿਹੜਾ ਦਿਨ ਰਾਤ ਰਿਸ਼ਤੇਦਾਰੀਆਂ ਚ ਫਿਰਦਾ ਸੀ, ਉਹ ਕਹਿੰਦਾ ਸਤ ਸੰਗਤ ਵਿੱਚ ਚੱਲੀਏ, ਬਾਣੀ ਪੜ੍ਹੀਏ। ਜਿਹੜਾ ਸਮਾਂ ਗੱਲਾਂ ਮਾਰਨ ਤੇ ਜਾਂ ਚਾਰ ਜਣੇ ਬੈਠੇ ਨੇ ਉਹਨਾਂ ਚ ਬਤੀਤ ਕਰਦਾ, ਉਹ ਕਹਿੰਦਾ ਨਹੀਂ ਇਹੀ ਸਮਾਂ ਸੁਖਮਨੀ ਸਾਹਿਬ ਪੜ੍ਹ ਲਓ, ਇਹਨਾਂ ਦੀਆਂ ਗੱਲਾਂ ਦੇ ਵਿੱਚ ਕੀ ਪਿਆ। ਜਿਹੜੇ ਚਾਰ ਜਣੇ ਫੱਟਿਆਂ ਤੇ ਤਾਸ਼ ਲਈ ਬੈਠੇ ਨੇ, ਮਨ ਚੰਚਲ ਹੀ ਹੋਏਗਾ, ਇਹਨਾਂ ਚ ਬਹਿ ਕੇ ਕੀ ਕਰਨਾ।
ਜੇ ਨਹੀਂ ਕੋਈ ਮਾਲ ਗੁੱਟ ਪਾਠ ਨਹੀਂ ਕਰਿਆ ਜਾਂਦਾ, ਨਿਤਨੇਮ ਨਹੀਂ ਕੀਤਾ ਜਾਂਦਾ, ਬਾਣੀ ਪੜ੍ਹਨ ਹੀ ਨਹੀਂ ਆਉਂਦੀ, ਤੇ ਵਾਹਿਗੁਰੂ ਵਾਹਿਗੁਰੂ ਜਪ ਲਓ, ਸਮਾਂ ਸਫਲਾ ਹੋ ਜਾਏ। ਇਹਨਾਂ ਚ ਬਹਿਣ ਦਾ ਕੀ ਫਾਇਦਾ? ਗਠੜੀਆਂ ਲਾਉਣੀਆਂ ਸ਼ੁਰੂ ਕਰ ਦਿੰਦਾ, ਥੋੜਾ ਜਿਹਾ ਹੋਰ ਸਮਾਂ ਲੰਘਦਾ, ਰਿਸ਼ਤੇਦਾਰੀਆਂ ਜਾਣਾ ਘਟਾ ਦਿੰਦਾ, ਕਿਤੇ ਛੁੱਟੀ ਦਾ ਮੌਕਾ ਮਿਲ ਜਾਏ ਨਾ, ਛੁੱਟੀ ਜਿੱਦਣ ਆਉਂਦੀ ਹੈ ਉਸ ਦਿਨ ਇਹ ਨਹੀਂ ਕਹਿੰਦਾ ਵੀ ਚਲੋ ਹੁਣ ਪਿਕਨਿਕ ਤੇ ਚੱਲੀਏ ਜਾਂ ਸਿਨੇਮੇ 'ਚ ਚੱਲੀਏ, ਜਿੱਦਣ ਕਿਤੇ ਛੁੱਟੀ ਮਿਲ ਜੇ ਕਹਿੰਦਾ ਅੱਜ ਕਿਸੇ ਗੁਰਦੁਆਰੇ ਜਾਣਾ ਤੇ ਜਾ ਕੇ ਸਾਰਾ ਦਿਨ ਸੇਵਾ ਕਰਨੀ ਹੈ। ਗਠੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਹੌਲੀ ਹੌਲੀ ਫਿਰ ਬੋਝ ਲਾਉਂਦਾ ਹੈ, ਮਾਲਾ ਫੇਰਦਾ, ਸਿਮਰਨ ਕਰਦਾ, ਜਿਵੇਂ ਜਿਵੇਂ ਸੰਗਤ ਦਾ ਰੰਗ ਚੜ੍ਹਦਾ ਨਾ, ਜਿਹੜਾ ਬੰਦਾ ਇੱਕ ਮਿੰਟ ਵੀ ਆਪਣੇ ਘਰ ਤੋਂ ਪਾਸੇ ਨਹੀਂ ਸੀ ਜਾਂਦਾ, ਇੱਕ ਦਿਨ ਫਿਰ ਤਿਜੋਰੀ ਦੀਆਂ ਚਾਬੀਆਂ ਵੀ ਬੱਚਿਆਂ ਨੂੰ ਫੜਾ ਦਿੰਦਾ, ਜ਼ਮੀਨ ਵੀ ਉਹਨਾਂ ਦੇ ਨਾਂ ਕਰਾ ਦਿੰਦਾ, ਕਹਿੰਦੇ ਆਹ ਵੀ ਸੰਭੋ ਆਪਾਂ ਤੇ ਸਿਮਰ ਨਹੀਂ ਕਰਨਾ। ਨੇੜੇ ਪਹੁੰਚ ਗਿਆ ਨਾ, ਹੁਣ ਕਾਫੀ ਫਰਕ ਪੈ ਗਿਆ, ਸਾਰਾ ਕੁਝ ਬੱਚਿਆਂ ਦੇ ਨਾਂ ਆਪਾਂ ਤੇ ਭਗਤੀ ਕਰਨੀ, ਭਾਈ ਆਪਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ, ਆਪਾਂ ਤੇ ਹੁਣ ਸਿਮਰ ਨਹੀਂ ਕਰਨਾ। ਸਿਮਰਨ ਤੇ ਫਿਰ ਇੱਕ ਸਟੇਜ ਐਸੀ ਆ ਜਾਂਦੀ ਹੈ ਜਦੋਂ ਆ ਸਰੀਰ ਵੀ ਬੋਝ ਜਾਪਦਾ। ਆਖੋ ਸਤਨਾਮ। ਹੇਮਕੁੰਡ ਦੇ ਜਿਹੜਾ ਬਿਲਕੁਲ ਨੇੜੇ ਚੱਲਿਆ ਜਾਗਾ, ਉਹ ਕਹਿੰਦਾ ਹੁਣ ਮੇਰਾ ਸਰੀਰ ਵੀ ਕੋਈ ਹੋਰ ਲੈ ਜਾਏ ਚੁੱਕ ਕੇ, ਸਰੀਰ ਵੀ ਬੋਝ ਲੱਗਦਾ ਹੈ। ਜਿਹੜਾ ਰੱਬ ਦੇ ਨੇੜੇ ਚੱਲਿਆ ਜਾਂਦਾ ਨਾ, ਉਹਨੂੰ ਆ ਸਰੀਰ ਵੀ ਬੋਝ ਹੀ ਜਾਪਦਾ। ਕਹਿੰਦਾ ਕਦੋਂ ਵੇਲਾ ਆਵੇ ਤੇ ਤੂੰ ਆਪਣੇ ਚਰਨਾਂ 'ਚ ਬੁਲਾ ਲੈ, ਬਸ ਹੁਣ ਨਹੀਂ ਲੋੜ। ਸਰੀਰ ਵੀ ਬੋਝ ਜਾਪਣ ਲੱਗ ਪੈਂਦਾ, ਪਰ ਸਤਿਗੁਰਾਂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਗੱਲ ਨਹੀਂ ਬਣਦੀ। ਮਹਾਰਾਜ ਦੀ ਕਿਰਪਾ ਹੋਵੇ ਤਾਂ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਜੀ ਨੂੰ ਆਪ ਜੀ ਨੇ ਵੇਖਿਆ ਹੀ ਹੈ। ਸਰੀਰ ਛੱਡਣ ਤੋਂ ਪਹਿਲਾਂ ਉਹਨਾਂ ਨੇ ਕਦੀ ਕਿਸੇ ਗਰੀਬਾਂ ਨੂੰ ਕੰਬਲ ਵੰਡੇ, ਪੈਸੇ ਵੀ ਵੰਡਣੇ ਸ਼ੁਰੂ ਕਰਤੇ। ਉਹਨਾਂ ਨੂੰ ਪਤਾ ਸੀ ਉਹਨਾਂ ਨੂੰ, ਤੂੰ ਤਾਂ ਛੱਡ ਦੁਨੀਆਂ ਦਾ ਖਹਿੜਾ, ਹੋ ਫਕੀਰ ਹੋਏ ਮਨਾ, ਇਹ ਦੁਨੀਆਂ ਮਕਾਮੇ ਫਾਨੀ, ਮਾਰ ਲਕੀਰ ਹੋਏ ਮਨਾ। ਉਹ ਇੱਕ ਮੈਂ ਬਾਬਾ ਨਰਿੰਦਰ ਸਿੰਘ ਹੋਣਾ ਕੋਲ ਮੈਂ ਇੱਕ ਦਿਨ ਗਿਆ ਲਾਹੌਰਾਂ ਸਾਹਿਬ, ਮੈਨੂੰ ਉਹਨਾਂ ਨੇ ਕੈਸ਼ਟ ਦਿੱਤੀ ਮਹਾਂਪੁਰਸ਼ਾਂ ਦੀ, ਮੈਂ ਲਾ ਕੇ ਸੁਣੀ। ਉਹਦੇ 'ਚ ਬਚਨ ਕਰਦੇ ਨੇ ਲਾਹੌਰਾਂ ਸਾਹਿਬ ਦਰਬਾਰ ਸਾਹਿਬ 'ਚ ਬੈਠੇ, ਕਹਿੰਦੇ ਮੈਨੂੰ ਹੁਕਮ ਆ ਗਿਆ ਵੀ ਹੁਣ, ਮੈਂ ਤੇ ਕਿਹਾ ਸੀ ਵੀ ਮੈਂ ਆ ਜਾਂਦਾ ਹੁਣ, ਬਸ ਬਥੇਰੀ ਵੇਖ ਲਈ ਦੁਨੀਆ। ਕਹਿੰਦੇ ਉਹਦਾ ਹੁਕਮ ਹੈ ਨਹੀਂ, ਅਜੇ ਤੇਥੋਂ ਹੋਰ ਕੰਮ ਲੈਣਾ। ਕਹਿੰਦੇ ਮੈਂ ਕਿਹਾ ਰੱਬਾ ਹੁਣ ਜੋ ਮਰਜ਼ੀ ਕਰ ਲੈ, ਮੁੜ ਕੇ ਕੰਨਾਂ ਨੂੰ ਹੱਥ ਲਾ ਤੇ ਮੈਂ ਤੇਰੀ ਦੁਨੀਆ 'ਚ ਨਹੀਂ ਆਉਣਾ। ਦੁਆਨ 'ਚ ਬਚਨ ਕਰਦੇ ਨੇ ਸੰਗਤ 'ਚ, ਹੁਣ ਨਹੀਂ ਆਉਣਾ ਮੁੜ ਕੇ ਇਸ ਦੁਨੀਆ 'ਚ। ਸਾਰਿਆਂ ਨੂੰ ਪਤਾ ਸੀ, ਉਹਨਾਂ ਮਹਾਂਪੁਰਸ਼ਾਂ ਨੂੰ ਪਤਾ ਸੀ ਕਿ ਆਪਣੀ ਮੌਜ ਵਿੱਚ ਉਹਨਾਂ ਨੇ ਫਿਰ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਤਾ, ਕਿਉਂਕਿ ਜਿਹੜਾ ਜਿੰਨਾ ਨੇੜੇ ਹੋ ਜਾਂਦਾ ਉਹਨੂੰ ਸਰੀਰ ਵੀ ਬੋਝ ਲੱਗਦਾ। ਸਾਡਾ ਤੇ ਮੋਹ ਹੁੰਦਾ ਸਰੀਰ ਨਾਲ, ਜੇ ਸਰੀਰ ਨੇ ਜੋੜਿਆ ਹੋਵੇ, ਜਿਹਦੀ ਰਸਨਾ ਤੋਂ ਬਚਨ ਸੁਣ ਕੇ ਸਾਡਾ ਜੀਵਨ ਬਣਿਆ ਹੋਵੇ, ਸਾਨੂੰ ਜੀਵਨ ਜਾਚ ਮਿਲੀ ਹੋਵੇ, ਉਹਦਾ ਸਤਿਕਾਰ ਕਰਨ ਦਾ ਵੀ ਸਾਡਾ ਫਰਜ਼ ਬਣਦਾ ਹੈ। ਸਤਿਕਾਰ, ਵਿਚੋਲਾ ਚੰਗਾ ਹੋਏਗਾ ਉਹਦਾ ਸਤਿਕਾਰ ਵੀ ਹੁੰਦਾ ਹੈ। ਜੇ ਹੁਣ ਆਮ ਰਿਸ਼ਤਾ ਜੇ ਕੋਈ ਕਰਾਵੇ, ਚੰਗਾ ਰਿਸ਼ਤਾ ਹੁੰਦਾ, ਸਾਰੀ ਜ਼ਿੰਦਗੀ ਬੱਚਿਆਂ ਨੂੰ ਵੀ ਕਹਿੰਦੇ ਨੇ ਵੀ ਆਹ ਸਾਡਾ ਵਿਚੋਲਾ ਸੀ, ਤੇ ਜੇ ਵਿਚੋਲਾ ਮਾੜਾ ਹੋਵੇ, ਮਾੜਾ ਜਿਹਾ ਕਲੇਸ਼ ਪਵੇ, ਗਾਲਾਂ ਵਿਚੋਲੇ ਨੂੰ ਹੀ ਪੈਂਦੀਆਂ, ਉਹਨੇ ਪਵਾੜਾ ਪਾਇਆ, ਦੱਸਿਆ ਕੁਝ ਹੋਰ ਸੀ ਤੇ ਨਿਕਲਿਆ ਕੁਝ ਹੋਰ, ਨਿਕਲਿਆ ਕੁਝ ਹੋਰ। ਪਰ ਵਿਚੋਲਾ ਹੋਵੇ ਕੋਈ ਪੂਰਾ, ਤੇ ਉਹਦੀ ਬਾਬਤ ਕੀ ਕਹਿੰਦੇ ਨੇ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਕੰਤ ਪਛਾਣਾ। ਉਸ ਵਿਚੋਲੇ ਤੋਂ ਬਲਿਹਾਰ ਜਾਈਏ, ਕਿੰਨੇ ਕੁ ਬਲਿਹਾਰ ਜਾਈਏ। ਆ ਜਿਵੇਂ ਬੱਚੇ ਦਾ ਵਿਆਹ ਹੁੰਦਾ ਨਾ, ਲੋਕ ਸਿਰਵਾਰਨਾ ਕਰਦੇ ਨੇ, ਉੱਤੋਂ ਦੀ 10 ਰੁਪਈਏ ਫੜ ਕੇ ਸਿਰਵਾਰਨਾ ਕਰਕੇ ਲਾਗੀ ਨੂੰ ਦੇ ਦਿੰਦੇ ਆ, ਲੈ ਜਾ। ਕਹਿੰਦੇ ਜਿਹੜਾ ਗੁਰੂ ਨੂੰ ਮਿਲਾਵੇ, ਮਾਇਆ ਨਾ ਵਾਰਾ ਉਹਦੇ ਤੋਂ, ਸੋਨਾ ਨਾ ਵਾਰਾ, ਚਾਂਦੀ ਨਾ ਵਾਰਾ, ਜਿਹੜਾ ਮੈਨੂੰ ਮੇਰੇ ਸਾਹਿਬ ਨੂੰ ਮਿਲਾਵੇ, ਮੈਂ ਆਪਣੀ ਜਾਨ ਹੀ ਵਾਰ ਦਿਆਂ। ਖੁਸ ਸਤਨਾ। ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਵਾਹ ਵਾਹ ਜਿੰਦ ਉਹਨਾਂ ਤੋਂ ਮੈਂ ਕੋਲ ਕਮਾਵਾਂ ਜਿਨ੍ਹਾਂ ਨੇ ਦੱਸ ਪਾਈ ਗੁਰਾਂ ਦੀ ਜਿੰਦ ਉਹਨਾਂ ਤੋਂ ਮੈਂ ਕੋਲ ਕਮਾਵਾਂ ਜਿਨ੍ਹਾਂ ਨੇ ਦੱਸ ਪਾਈ ਗੁਰਾਂ ਦੀ ਜਾਨਵਾਰ ਦਈਏ ਪਰਿਕਰਮਾ ਕਰਦਿਆਂ ਨਾ ਆਪਾਂ ਮਹਾਰਾਜ ਦੇ ਆਲੇ ਦੁਆਲੇ ਸਤਿਗੁਰਾਂ ਦੇ ਆਲੇ ਦੁਆਲੇ ਸਵੇਰ ਵੇਲੇ ਗੁਰਦੁਆਰੇ ਜਾਓ ਤੇ ਸਤਿਗੁਰਾਂ ਨੂੰ ਸੱਜੇ ਹੱਥ ਰੱਖ ਕੇ ਪਰਿਕਰਮਾ ਕਰੋ ਕਰਦੇ ਹਾਂ ਆਪਾਂ ਕਈ ਖੱਬੇ ਹੱਥ ਰੱਖ ਕੇ ਪਰਿਕਰਮਾ ਕਰਦੇ ਨੇ ਇਹਦਾ ਮਤਲਬ ਕੀ ਹੈ ਪਰਿਕਰਮਾ ਕਰਨ ਦਾ ਜੇ ਕਿਸੇ ਨੇ ਪੁੱਛ ਲਿਆ ਵੀ ਦੱਸੋ ਇਹਦਾ ਮਤਲਬ ਇੰਨਾ ਹੀ ਹੈ ਵੀ ਦਸ ਰੁਪਈਏ ਆਪਾਂ ਇੰਜ ਘੁਮਾਉਂਦੇ ਹਾਂ ਜੋੜੀ ਦੇ ਉੱਪਰ ਦੀ ਦਸ ਰੁਪਈਏ ਉਹ ਫਿਰ ਅੱਗੇ ਲਾਗੀ ਨੂੰ ਫੜਾ ਦਿੰਦੇ ਹਾਂ ਇਹ ਸਰੀਰ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਪਰਿਕਰਮਾ ਕਰਦੇ ਹਾਂ ਜੇ ਲੋੜ ਪਏਗੀ ਤੇਰੇ ਤੋਂ ਵਾਰ ਦਿਆਂਗੇ ਆਖੋ ਸਤਨਾਮ ਆਹ ਸਰੀਰ ਵਾਰ ਦਿਆਂਗੇ ਇਹ ਪਰਣ ਹੈ ਇੱਕ ਕਰੀ ਜਾਂਦੇ ਹਾਂ ਪਰਿਕਰਮਾ ਤੇ ਜਿੱਦਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਤੇ ਬੇਅਦਬੀ ਹੋਈ ਸੁਣਦੇ ਹਾਂ ਜਾ ਕੇ ਵੇਖਦੇ ਵੀ ਨਹੀਂ ਜਾਨਵਾਰ ਨਹੀਂ ਕਿਤੇ ਸੌਖੀ ਪਈ ਹੈ ਜਿਵੇਂ ਕੱਲ੍ਹ ਸੁਣਿਆ ਸੀ ਭਾਈ ਵਸਾਵੇ ਵਰਗਾ ਬੰਨਾ ਕਿਤੇ ਸੁਖਾਲਾ ਹੈ ਇੱਕੋ ਇੱਕ ਪੁੱਤਰ ਚਲਿਆ ਗਿਆ, ਕਹਿੰਦੇ ਕੋਈ ਗੱਲ ਨੀ ਸੰਸਕਾਰ ਕਰ ਦਿਓ, ਸਤਿਗੁਰਾਂ ਦੀ ਲਾਈ ਡਿਊਟੀ ਹੈ, ਪਿੱਛੇ ਨਹੀਂ ਮੁੜਨਾ। ਤੇ ਮਹਾਰਾਜ ਵੀ ਖੁਸ਼ ਹੋ ਕੇ ਕਹਿੰਦੇ ਗੱਲ ਸੁਣੋ ਵਸਾਵਿਆ, ਕੀ ਹੋ ਗਿਆ ਤੇਰਾ ਚਲਿਆ ਗਿਆ ਪੁੱਤਰ, ਫਿਕਰ ਨਾ ਕਰ, ਜਿਹੜਾ ਗਿਆ ਅਗਲੇ ਸਾਲ ਮੁੜ ਕੇ ਆ ਜਾਏਗਾ, ਕਰ ਦਿੱਤੀ ਕਿਰਪਾ। ਉਹ ਆਪਣੇ ਪਿਆਰਿਆਂ ਨੂੰ ਕਿਸੇ ਗੱਲ ਦੀ ਘਾਟ ਨਹੀਂ ਛੱਡਦਾ, ਸਤ ਸੰਗਤ ਜੀ ਕਿਸੇ ਦਾ ਹੱਕ ਰੱਖਦਾ ਨਹੀਂ, ਉਹਦੇ ਘਰ ਵਿੱਚ ਨਾ ਦੇਰ ਨਾ ਅੰਧੇਰ। ਕਈ ਵਾਰੀ ਅਰਜ ਕੀਤੀ ਹੈ ਸੰਗਤ ਵਿੱਚ, ਅਸੀਂ ਕਹਿ ਦਿੰਦੇ ਹਾਂ ਉਹਦੇ ਘਰ 'ਚ ਦੇਰ ਹੈ ਜੀ, ਅੰਧੇਰ ਨਹੀਂ, ਪਰ ਯਾਦ ਰੱਖੋ ਉਹਦੇ ਘਰ ਵਿੱਚ ਨਾ ਦੇਰ ਹੈ ਨਾ ਅੰਧੇਰ ਹੈ, ਦੇਰ ਹੈ ਉਹਦੇ ਵਿੱਚ ਨਹੀਂ, ਦੇਰ ਸਾਡੇ 'ਚ ਹੈ, ਦੇਰੀ ਸਾਡੇ 'ਚ ਹੈ, ਸਾਡੀ ਸ਼ਰਧਾ 'ਚ ਦੇਰੀ ਹੈ, ਸਾਡੀ ਭਾਵਨਾ 'ਚ ਦੇਰੀ ਹੈ। ਜਦੋਂ ਸਾਡੀ ਸ਼ਰਧਾ ਦੀ ਦੇਰੀ ਖਤਮ ਹੋ ਗਈ, ਭਾਵਨਾ ਬਣ ਗਈ, ਸਾਰੀਆਂ ਦੂਰੀਆਂ ਖਤਮ ਹੋ ਜਾਣਗੀਆਂ। ਪੰਚਮ ਪਾਤਸ਼ਾਹ ਤੇ ਕਹਿੰਦੇ ਨੇ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਨੌ ਨਿਧੀਆਂ ਦਸ ਦਸ ਅਸ਼ਟ ਸਿਧਾਨ, ਦਸ ਤੇ ਅੱਠ ਅਠਾਰਾਂ ਸਿੱਧੀਆਂ ਠਾਕੁਰ ਕਹੀਏ ਪਰਮੇਸ਼ਰ ਕਰ, ਕਹਿੰਦੇ ਨੇ ਹੱਥਾਂ ਨੂੰ ਤਲ, ਕਹਿੰਦੇ ਹੱਥਾਂ ਦੀਆਂ ਤਲੀਆਂ ਨੂੰ ਉਹਨੇ ਆਪਣੀ ਹੱਥ ਦੀ ਤਲੀ ਤੇ ਧਰ ਕੇ ਰੱਖੀਆਂ ਨੇ, ਕਿਤੇ ਰਿੱਧੀਆਂ ਸਿੱਧੀਆਂ ਦੇਣ ਲੱਗਿਆਂ ਮੈਨੂੰ ਦੇਰ ਨਾ ਲੱਗ ਜੇ। ਆਪਾਂ ਕਹਿੰਦੇ ਹਾਂ ਦੇਰ ਹੈ ਗੁਰੂ ਘਰ 'ਚ, ਦੇਰ ਨਹੀਂ, ਦੇਰ ਸਾਡੇ ਕਰਮਾਂ 'ਚ। ਮੈਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਹੁੰਦਾ, ਅੱਜ ਬੜੇ ਨੇ ਜਿਹੜੇ ਵੇਖਣ 'ਚ ਮਿਲਦੇ ਨੇ, ਕਹਿਣਗੇ ਮੈਂ ਐਮ ਏ ਕੀਤੀ ਹੈ ਜੀ, ਮੈਨੂੰ ਨੌਕਰੀ ਨਹੀਂ ਮਿਲੀ, ਮੈਂ ਬੀ ਏ ਪਾਸ ਹਾਂ ਜੀ, ਮੈਨੂੰ ਨੌਕਰੀ ਨਹੀਂ ਮਿਲਦੀ। ਅੱਜ ਕੱਲ੍ਹ ਨੌਕਰੀਆਂ ਮਿਲਦੀਆਂ ਨੇ ਜਾਂ ਪੈਸੇ ਦੇ ਜ਼ੋਰ 'ਤੇ ਜਾਂ ਸਿਫਾਰਿਸ਼ ਦੇ ਜ਼ੋਰ 'ਤੇ, ਨੌਕਰੀ ਨਹੀਂ ਮਿਲਦੀ। ਪਰ ਗੁਰਮੁਖੋ ਜਿੱਦਣ ਤੋਂ ਪੜ੍ਹਨ ਲੱਗ ਗਿਆ ਸੀ ਨਾ ਤੂੰ ਪੜ੍ਹਾਈ, ਤੈਨੂੰ ਗੁਰਮੁਖੀ ਪੜ੍ਹਨੀ ਆ ਗਈ ਸੀ ਪੰਜਾਬੀ, ਚੌਥੀ ਪੰਜਵੀਂ ਕਲਾਸ 'ਚ ਹੋ ਗਿਆ ਸੀ, ਉਦਣ ਤੋਂ ਨਾਲ ਗੁਰੂ ਨਾਨਕ ਦੀ ਜਪਜੀ ਸਾਹਿਬ ਵੀ ਪੜ੍ਹਨੀ ਸ਼ੁਰੂ ਕਰ ਦਿੰਦਾ। ਜਿੱਦਣ ਨੂੰ ਤੇਰੀ ਐਮ ਏ ਹੋਣੀ ਸੀ ਨਾ, ਨੌਕਰੀ ਪਹਿਲਾਂ ਤਿਆਰ ਸੀ, ਕਿਉਂਕਿ ਤੇਰੀ ਸਿਫਾਰਿਸ਼ ਗੁਰੂ ਨਾਨਕ ਨੇ ਖੁਦ ਕਰਨੀ ਸੀ।
ਸਤਿ ਸ਼੍ਰੀ ਅਕਾਲ,
ਗੁਰੂ ਨਾਨਕ ਸਾਹਿਬ ਕਰਦੇ ਤੇਰੀ ਸਿਫਾਰਿਸ਼। ਪਰ ਸਾਧ ਸੰਗਤ ਜੀ ਕਾਲਜਾਂ ਵਿੱਚ ਜਾਣਾ ਅੱਜ ਵੇਖ ਲਓ, ਖਿਮਾ ਕਰਨਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੋਈ ਵਿਰਲੇ ਬੱਚੇ ਹੋਣਗੇ ਜਿਨ੍ਹਾਂ ਤੇ ਮਹਾਰਾਜ ਦੀ ਮਿਹਰ ਹੋਵੇ, ਜਿਨ੍ਹਾਂ ਨੇ ਕਾਲਜ ਜਾਣਾ ਆਪਣੀ ਪੜ੍ਹਾਈ ਤੱਕ ਹੀ ਮਤਲਬ ਰੱਖਣਾ ਹੈ। ਨਹੀਂ ਤੇ ਆਪਾਂ ਨੂੰ ਪਤਾ ਹੀ ਹੈ ਕਿੰਨੇ ਨਸ਼ਿਆਂ ਦੇ ਆਦੀ ਬਣ ਗਏ ਅੱਜ ਸਾਡੇ ਨੌਜਵਾਨ ਵੀਰ ਭਰਾ। ਸਾਧ ਸੰਗਤ ਜੀ ਬੁਰਾ ਹਾਲ ਹੋ ਗਿਆ, ਪਰ ਮਹਾਰਾਜ ਜੀ ਕਿਰਪਾ ਕਰਨ, ਨਾਨ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਨਾਮ ਦਾ ਨਸ਼ਾ ਕਿਸੇ ਭਾਗਾਂ ਵਾਲੇ ਨੂੰ ਚੜ੍ਹਦਾ। ਮੈਂ ਕੱਲ ਇੱਕ ਅਰਜ ਕੀਤੀ ਸੀ ਤੁਹਾਡੇ ਚਰਨਾਂ 'ਚ, ਫੇਰ ਕਰਦੇ ਆ। ਬੱਚਾ ਨਿੱਕਾ ਜਿਹਾ ਹੋਵੇ ਸੰਗਤ 'ਚ ਜਾਣ ਲੱਗੇ, ਕਹਿਣਗੇ ਨਹੀਂ ਅਜੇ ਪੜ੍ਹ ਲਿਖ ਲਏ, ਅਜੇ ਪੜ੍ਹਾਈ ਦਾ ਸਮਾਂ। ਜਦੋਂ ਜਵਾਨ ਹੋ ਜੇ ਐਮ ਏ ਕਰ ਗਿਆ, ਉਹ ਕਵੇ ਹੁਣ ਮੈਂ ਸੰਗਤ ਕਰ ਲਿਆ ਕਰਾਂ, ਕਹਿਣਗੇ ਨਹੀਂ ਹੁਣ ਨੌਕਰੀ ਲੱਭ, ਕੋਈ ਇੰਨਾ ਪੜ੍ਹਾਇਆ ਪੈਸਾ ਖਰਚਿਆ ਨੌਕਰੀ ਕਰ ਕੋਈ। ਫੇਰ ਜਦੋਂ ਜਵਾਨ ਹੋ ਗਿਆ ਵਿਆਹ ਕਰਤਾ, ਕਹਿੰਦੇ ਬਗਾਨੀ ਧੀ ਆਈ ਹੈ, ਇਹਦਾ ਵੀ ਧਿਆਨ ਰੱਖਣਾ। ਫਿਰ ਬੱਚੇ ਹੋ ਜਾਣੇ ਨੇ, ਫਿਰ ਕਹਿੰਦਾ ਹੁਣ ਲੱਗ ਜਾ ਇਸ ਪਾਸੇ, ਕਹਿੰਦੇ ਬੱਚੇ ਕੌਣ ਪਾਲੂ, ਇੱਧਰ ਧਿਆਨ ਦੇ ਪੂਰਾ। ਜਦੋਂ ਬੱਚੇ ਜਵਾਨ ਹੋ ਗਏ, ਵਿਆਹੇ ਗਏ, ਬਜ਼ੁਰਗ ਹੋ ਗਿਆ, ਮੰਜੇ ਤੇ ਪਿਆ, ਜਾਨ ਨਿਕਲਦੀ ਹੈ, ਫਿਰ ਉਹ ਬੱਚਿਆਂ ਦੇ ਮੋਹ 'ਚ ਫਸ ਗਿਆ, ਫਿਰ ਕਹਿਣਗੇ ਨਹੀਂ ਨਹੀਂ ਆਲੇ ਦੁਆਲੇ ਨਾ ਵੇਖ, ਮੰਜੇ ਤੇ ਪਿਆ, ਕਹਿੰਦੇ ਹੁਣ ਨਾਮ ਜਪ ਲੈ, ਹੁਣ ਸਿਮਰਨ ਕਰ, ਤੇਰਾ ਪਾਰ ਉਤਾਰਾ ਹੋ ਜੇ। ਬੇਨਤੀ ਹੈ ਕਦੇ ਵੀ ਨਿੱਕੇ ਨਿੱਕੇ ਜਿਹੜੇ ਬੱਚੇ ਨੇ ਇਹਨਾਂ ਨੂੰ ਇਸ ਪਾਸੇ ਲਾਓ, ਨਾਲ ਨਾਲ ਪੜ੍ਹਾਈ ਵੀ ਕਰਾਓ, ਕੰਮ ਵੀ ਸਿਖਾਓ, ਕਾਰਖਾਨਿਆਂ 'ਚ ਲਾਓ, ਬਿਜ਼ਨਸ ਸਿਖਾਓ, ਪਰ ਨਾਲ ਨਾਲ ਇਹਨਾਂ ਨੂੰ ਗੁਰਮਤ ਦੀ ਵਿੱਦਿਆ ਵੀ ਦਿਓ। ਕਿਤੇ ਸੰਗਤ ਵਿੱਚ ਆਓ ਨਾ ਤੇ ਇਹ ਨਾ ਕਹੋ ਬੱਚਿਆਂ ਨੂੰ ਛੱਡ ਆਓ, ਕਹਿੰਦੇ ਨਹੀਂ ਨਹੀਂ ਨਾਲ ਲੈ ਕੇ ਆਓ। ਸਾਰੀ ਜ਼ਿੰਦਗੀ ਲੰਘ ਜਾਂਦੀ ਸ਼ਰਾਬਾਂ ਪੀਂਦਿਆਂ ਦੀ, ਜਦੋਂ ਦਾੜਾ ਹੋ ਗਿਆ ਚਿੱਟਾ, ਆ ਤੁਸੀਂ ਸੰਗਤ ਵਿੱਚ ਆਏ ਹੋ ਨਾ, 50% ਬਾਪੂ ਕਹਿਣਗੇ ਤੁਸੀਂ ਚੱਲੋ ਮੁੰਡਿਓ, ਮੈਂ ਘਰੇ ਘਰ ਦੀ ਰਾਖੀ ਮੈਂ ਰੱਖ ਲੂ, ਤੁਸੀਂ ਚੱਲੋ ਦੁਕਾਨ ਤੇ, ਮੈਂ ਰੱਖੂ ਘਰ ਦੀ ਰਾਖੀ, ਬਾਪੂ ਘਰੇ ਬੈਠਾ ਹੈ, ਸਾਰਾ ਟੱਬਰ ਆ ਗਿਆ, ਨਿੱਕੇ ਨਿੱਕੇ ਬੱਚੇ ਵੀ ਆ ਗਏ, ਬਾਪੂ ਕਹਿੰਦਾ ਮੈਂ ਨਹੀਂ ਜਾਣਾ, ਤੁਸੀਂ ਜਾਓ, ਮੈਂ ਘਰ ਦੀ ਰਾਖੀ ਰੱਖੂ। ਕਿੰਨਾ ਕਿ ਚਿਰ ਬੈਠੇ ਰਹਿਣਾ ਹੈ ਪ੍ਰੇਤ ਬਣ ਕੇ, ਫਿਰ ਫਿਰੇਗਾ ਵੀ ਘਰ ਚ ਹੀ ਆਖੋ ਸਤਨਾ ਕਰ ਲੈ ਰਾਖੀ, ਫਿਰ ਰਾਖੀ ਕਰਦਾ ਰਹੀ ਘਰ ਦੀ, ਕਿਉਂਕਿ ਜਿਹੜਾ ਘਰ ਚ ਹੀ ਰਹਿੰਦਾ ਹਰ ਸਮੇਂ ਸੰਗਤ ਵੱਲ ਨੂੰ ਜਾਂਦਾ ਹੀ ਨਹੀਂ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਾਣੀ ਦਾ ਫੈਸਲਾ। ਭਗਤ ਤਰਲੋਚਨ ਜੀ ਕਹਿੰਦੇ ਨੇ ਪ੍ਰੇਤ ਜੌਨ ਵੱਲ ਵੱਲ ਉਤਰੈ, ਕਹਿੰਦੇ ਪ੍ਰੇਤ ਬਣੂ। ਹੁਣ ਹਿਸਾਬ ਲਾ ਲਓ ਆਪੇ, ਠੀਕ ਹੈ ਇੱਕ ਦੋ ਮੈਂਬਰ ਘਰ ਚਾਹੀਦੇ ਨੇ, ਜ਼ਰੂਰ ਘਰ ਚਾਹੀਦੇ ਨੇ, ਪਰ ਵਾਰੀ ਵਾਰੀ ਸਿਰ। ਇਹ ਨਹੀਂ ਕਿ ਬਾਪੂ ਸਦਾ ਹੀ ਘਰ ਰਵੇ ਅਤੇ ਬਾਕੀ ਸਾਰਾ ਟੱਬਰ ਆਵੇ, ਬਾਪੂ ਨੂੰ ਵੀ ਚਾਹੀਦਾ ਆਪਣਾ ਜੀਵਨ ਬਣਾ ਲਵੇ। ਰਾਖੀ ਬੜੇ ਬੜੇ ਪਹਿਰੇ ਵੀ ਹੁੰਦੇ ਨੇ, ਚੋਰੀਆਂ ਹੋ ਜਾਂਦੀਆਂ, ਘਰ ਵਾਲੇ ਘਰੇ ਹੀ ਹੁੰਦੇ ਨੇ, ਚੋਰੀਆਂ ਹੋ ਜਾਂਦੀਆਂ ਨੇ। ਰਾਖੀ ਕਾਹਦੀ? ਰਾਖਾ ਏਕ ਹਮਾਰਾ ਸਵਾਮੀ। ਕੀ ਰਾਖੀ ਕਰਦੇ ਹਾਂ ਆਪਾਂ? ਪੰਜ ਤੇ ਅੰਦਰੋਂ ਅੰਦਰ ਖਾਈ ਜਾਂਦੇ ਨੇ, ਬਣਿਆ ਫਿਰਦਾ ਰਾਖੀ ਦਾ ਖੋ ਸਤਨਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹਰ ਵੇਲੇ ਖਾਈ ਜਾਂਦੇ ਨੇ, ਉਹ ਤੇ ਠੱਗ ਰਹੇ ਨੇ ਤੈਨੂੰ ਅੰਦਰੋਂ ਅੰਦਰੀ। ਛੱਡਿਆ ਉਹਨਾਂ ਨੇ ਕੁਝ? ਜਿੱਥੇ ਇੱਕ ਚੋਰ ਆ ਜਾਏ ਨਾ, ਇੱਕ ਬੰਦਾ ਕਿੰਨਾ ਕੁ ਸਮਾਨ ਲੈ ਜੂ ਚੱਕ ਕੇ? ਥੋੜਾ ਬਹੁਤਾ ਲੈ ਜਾਏਗਾ, ਗਹਿਣੇ ਲੈ ਜਾਏਗਾ, ਮਾਇਆ ਲੈ ਜਾਏਗਾ, ਸਾਡਾ ਟੀਵੀ ਲੈ ਜੂ, ਇੱਕ ਚੀਜ਼ ਹੀ ਚੱਕ ਸਕਦਾ ਭਾਰੀ। ਇੱਕ ਬੰਦਾ ਸਾਰਾ ਕੁਝ ਤੇ ਨਹੀਂ ਨਾ ਲਿਜਾ ਸਕਦਾ, ਤੇ ਜੇ ਕਿਤੇ ਸਾਰਾ ਟੱਬਰ ਬਾਹਰ ਗਿਆ ਹੋਵੇ ਤੇ ਇਕੱਠੇ ਪੰਜ ਆ ਜਾਣ, ਫਿਰ ਤੇ ਕੂੜਾ ਕਬਾਟ ਹੀ ਰਹਿ ਜੂਗਾ। ਖੋ ਸਤਨਾਮ, ਕੂੜ ਕਬਾਟ ਰਹਿ ਜਾਏਗਾ, ਮਗਰ ਬਾਕੀ ਸਭ ਕੁਝ ਲੈ ਜਾਣਗੇ ਲੁੱਟ ਕੇ, ਕੂੜ ਕਬਾੜ ਰਹਿ ਜੂ, ਮਗਰ ਸਾਡੇ ਅੰਦਰ ਵੀ ਪੰਜ ਵੜੇ ਨੇ। ਗੁਰਮੁਖੋ, ਅੰਮ੍ਰਿਤ ਵੇਲਾ ਸਾਡਾ ਲੁੱਟ ਲਿਆ, ਨਿਤਨੇਮ ਸਾਡਾ ਲੁੱਟ ਲਿਆ, ਸਿਮਰਨ ਸਾਡਾ ਲੁੱਟ ਲਿਆ, ਸਾਡੀ ਮਿੱਠੀ ਜ਼ਬਾਨ ਇਹਨਾਂ ਨੇ ਲੁੱਟ ਲਈ, ਸਾਡਾ ਮਿੱਠਾ ਸੁਭਾਅ ਇਹਨਾਂ ਨੇ ਲੁੱਟ ਲਿਆ, ਮਗਰ ਤੇ ਕੂੜ ਕਬਾੜ ਹੀ ਰਹਿ ਗਿਆ। ਖੋ ਸਤਨਾਮ, ਬੋਲੀ ਦੀ ਮਿਠਾਸ ਇਹਨਾਂ ਨੇ ਲੁੱਟ ਲਈ, ਕੀ ਰਹਿ ਗਿਆ ਫਿਰ ਸਾਡੇ ਪੱਲੇ? ਚੰਗੇ ਗੁਣ ਤੇ ਸਾਰੇ ਲੈ ਕੇ ਲੁੱਟ ਗਏ, ਅਸੀਂ ਤੇ ਰਹਿ ਗਏ ਉਹੋ ਜਿਹੇ ਦੇ ਉਹੋ ਜਿਹੇ। ਗੱਲ ਗੱਲ ਨਾਲ ਗਾਲ ਕੱਢਣੀ, ਗੱਲ ਗੱਲ ਨਾਲ ਕੌੜਾ ਬੋਲਣਾ, ਨਹੀਂ ਨਹੀਂ, ਇਹ ਤੇ ਫਿਰ ਮਹਾਰਾਜ ਦੀ ਬਖਸ਼ਿਸ਼ ਹੋਵੇ, ਮਹਾਰਾਜ ਪਹਿਰੇਦਾਰ ਬਣ ਜਾਣਗੇ। ਜੇ ਅੰਦਰ ਵਾਹਿਗੁਰੂ ਦਾ ਸਿਮਰਨ ਗਿਆ ਫਿਰ ਪਹਿਰਾ ਲੱਗਣਾ ਹੈ। ਸਾਧ ਸੰਗਤ ਜੀ, ਵਾਹਿਗੁਰੂ ਦਾ ਪਹਿਰਾ, ਸਿਮਰਨ ਦਾ ਪਹਿਰਾ, ਕਈ ਕਹਿਣਗੇ ਪੀਰ ਦਾ ਪਹਿਰਾ ਆ ਗਿਆ ਜਾਂ ਬਾਬੇ ਦੀਪ ਸਿੰਘ ਦਾ ਪਹਿਰਾ ਆ ਗਿਆ, ਇਹੋ ਜਿਹੇ ਪਹਿਰੇ ਨਹੀਂ। ਜਦੋਂ ਗੁਰੂ ਨਾਨਕ ਨੂੰ, ਜਪਜੀ ਸਾਹਿਬ ਨੂੰ ਹਰ ਸਮੇਂ ਜਪਜੀ ਸਾਹਿਬ ਪੜ੍ਹੇਗਾ, ਸਿਮਰਨ ਕਰੇਗਾ, ਗੁਰੂ ਨਾਨਕ ਪਹਿਰੇਦਾਰ ਬਣ ਜਾਏਗਾ, ਫਿਰ ਨਹੀਂ ਆਉਣਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਫਿਰ ਅਸਰ ਨਹੀਂ ਹੋਏਗਾ। ਨਹੀਂ ਤੇ ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਰਾਖੀ ਕਰਦਾ ਦਿਨ ਰਾਤ, ਲੁੱਟ ਕੇ ਨਾ ਲੈ ਜੇ ਕੋਈ, ਪਰ ਵਿਸ਼ੇ ਵਿਕਾਰਾਂ ਦੀ ਨੀਂਦਰ ਚ ਸੁੱਤੇ ਪਏ ਆ। ਸਤਿਗੁਰਾਂ ਨੇ ਜਗਾਇਆ, ਬਾਣੀ ਨੇ ਜਗਾਇਆ, ਗੁਰੂ ਨਾਨਕ ਨੇ ਜਗਾਇਆ, ਦਸਾਂ ਪਾਤਸ਼ਾਹੀਆਂ ਨੇ ਜਗਾਇਆ, ਅੱਜ ਵੀ ਆਵਾਜ਼ਾਂ ਪੈਂਦੀਆਂ, ਸੁੱਤਿਆ ਤੂੰ ਜਾਗ ਬੰਦੇ, ਚੋਰਾਂ ਨੇ ਲੁੱਟਿਆ ਘਰ ਤੇ, ਸੁੱਤਿਆ ਤੂੰ ਜਾਗ ਬੰਦੇ, ਬੋਲੋ ਭੈਣੋ। ਵਾਰੀ ਸਿਰ ਸੁੱਤਿਆ ਤੂੰ ਜੀ ਜਾਗ ਬੰਦੇ, ਸੁੱਤਿਆ ਤੂੰ ਜੀ ਜਾਗ ਬੰਦੇ,
ਟੁੱਟੀ ਤੈਨੂੰ ਜਾਂਦੇ ਪੰਜੇ ਚੋਰ ਬੰਦਿਆ ਟੁੱਟੀ ਤੈਨੂੰ ਜਾਂਦੇ ਪੰਜੇ ਚੋਰ ਬੰਦਿਆ ਚੋਰ ਬੰਦੀ ਤੈਨੂੰ ਜਾਂਦੇ ਪੰਜੇ ਚੋਰ
ਪਹਿਲਾ ਨਾ ਉਹ ਮਰ ਹੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਉਹ ਨੀ ਨਾ ਠੱਗੇ ਨਹੀਂ ਜਾ ਸਕਦੇ ਉਹ ਲੁੱਟੇ ਨਹੀਂ ਜਾ ਸਕਦੇ ਉਹਨਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਦੇ ਆਪਾਂ ਕਦੇ ਵੀ ਸੋ ਸਾਧ ਸੰਗਤ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਦੁਨੀਆਂ 'ਚ ਧੋਖੇ ਕਰਦੇ ਹਾਂ ਦੁਨੀਆਂ ਤੋਂ ਛੁਪਾਉਂਦੇ ਹਾਂ ਤੇ ਕਈ ਵਾਰੀ ਮਹਾਰਾਜ ਕੋਲ ਆ ਕੇ ਵੀ ਅਸੀਂ ਛਪਾਉਂਦੇ ਹਾਂ ਸੱਚੇ ਪਾਤਸ਼ਾਹ ਮੈਂ ਤੇ ਬੜਾ ਚੰਗਾ ਮੇਰੇ ਤੇ ਕਿਰਪਾ ਕਰੋ ਰਹਿਮਤ ਕਰੋ ਮਿਹਰ ਕਰ ਦਿਓ ਦਸ ਰੁਪਈਏ ਦੇ ਕੇ ਕਿੰਨੀਆਂ ਅਰਦਾਸਾਂ ਸਵਾ ਰੁਪਏ ਦੀ ਦੇ ਕਰਾ ਕੇ ਕਿੱਡੀਆਂ ਲੰਮੀਆਂ ਲੰਮੀਆਂ ਅਰਦਾਸਾਂ ਨੇ ਸਾਡੀਆਂ ਕਿੰਨੀਆਂ ਲੰਮੀਆਂ ਲੰਮੀਆਂ ਸਾਧ ਸੰਗਤ ਜੀ ਪਰ ਸੁਭਾਅ ਕੈਸਾ ਦਸਵੰਧ ਕੱਢਣ ਵਾਸਤੇ ਜੱਜ ਕਹੋ ਲਓ ਵੀ ਦਸਵੰਧ ਕੱਢੋ ਨਾ ਜੀ ਹੁਣ ਤੇ 13ਵਾਂ ਮਹੀਨਾ ਚੱਲਦਾ ਗੁਰੂ ਵਾਰੀ 13ਵਾਂ ਪਤਾ ਨਹੀਂ ਕਿੱਥੋਂ ਲੈ ਆਉਂਦੇ ਸ਼ਰਾਬ ਵਾਸਤੇ ਦਿਨ ਰਾਤ ਕਿਵੇਂ ਚੱਲਦਾ ਦੌਰ ਇੱਕ ਨਿੱਕਾ ਜਿਹਾ ਬੱਚਾ ਕਹਿੰਦਾ ਮਾਤਾ ਮਾਤਾ ਕਹਿੰਦੀ ਮੁੰਡਿਆ ਗੁਰਦੁਆਰੇ ਜਾ ਉਹ ਕਹਿੰਦਾ ਬੇਬੇ ਗੁਰਦੁਆਰੇ ਜਾਣ ਦਾ ਫਾਇਦਾ ਕੀ ਹੋਊ ਉਹਨੇ ਦੋ ਚਵਾਨੀਆਂ ਦੇ ਦਿੱਤੀਆਂ ਕਹਿੰਦੇ ਇੱਕ ਤੇਰੀ ਇੱਕ ਮੱਥਾ ਟੇਕਦੀ ਚਵਾਨੀ ਲਾਲਚ ਦਿੱਤਾ ਬੱਚੇ ਨੂੰ ਵੀ ਵਗ ਚੱਲਿਆ ਜਾਏਗਾ ਰੰਗ ਚੜ੍ਹਾਉਣ ਲੱਗੀ ਮਾਤਾ ਇੱਕ ਚਵਾਨੀ ਤੇਰੀ ਇੱਕ ਗੁਰੂ ਨੂੰ ਮੱਥਾ ਟੇਕਦੀ ਕਹਿੰਦਾ ਠੀਕ ਹੈ ਰਸਤੇ 'ਚ ਭੱਜਿਆ ਜਾਂਦਾ ਤੇਜ ਡਿੱਗ ਪਿਆ ਇੱਕ ਚਵਾਨੀ ਨਾਲੀ 'ਚ ਡਿੱਗ ਪਈ ਇੱਕ ਰਹਿ ਗਈ ਉਵੇਂ ਜਿਵੇਂ ਮੁੜ ਕੇ ਆ ਗਿਆ ਘਰ ਜਾ ਆਇਆ ਕਹਿੰਦਾ ਨਾ ਕਹਿੰਦੇ ਕੀ ਹੋ ਗਿਆ ਕਹਿੰਦੇ ਗੁਰੂ ਵਾਲੀ ਚਵਾਨੀ ਤੇ ਡਿੱਗ ਪਈ ਵਿੱਚ ਇੱਕ ਰਹਿ ਗਈ ਉਹ ਕਹਿੰਦੀ ਤੈਨੂੰ ਕੀ ਪਤਾ ਗੁਰੂ ਵਾਲੀ ਕਹਿੰਦਾ ਨਾ ਜਿਹੜੀ ਮੇਰੇ ਵਾਲੀ ਸੀ ਮੇਰੇ ਕੋਲ ਰਹਿ ਗਈ ਗੁਰੂ ਵਾਲੀ ਡਿੱਗ ਪਈ ਮੈਂ ਕਿਹਾ ਹੁਣ ਕੀ ਕਰਨਾ ਹੈ ਗੁਰੂ ਤੇ ਅੰਤਰ ਜਾਮੀ ਆਪੇ ਲੱਭਦਾ ਵੀਰੂ ਮੈਂ ਐਵੇਂ ਨਾਲੀ 'ਚ ਹੱਥ ਪਾਵਾਂ ਉਹ ਆਪੇ ਕੱਢ ਲੂ ਆਪਦੀ ਸਾਧ ਸੰਗਤ ਜੀ ਮਨ ਸਾਡਾ ਬੜਾ ਖੁੱਟ ਹੈ ਮਨ ਬੇਈਮਾਨ ਹੈ ਸਾਡਾ ਸਭ ਤੋਂ ਵੱਧ ਬੰਦੇ ਨੂੰ ਖਰਾਬ ਕਰਦਾ ਮਨ ਮਨ ਹੈ ਜਿਹੜਾ ਹਰ ਪਾਸੇ ਜਿਵੇਂ ਮੋਟਰਸਾਈਕਲ ਖਰਾਬ ਕਰਦਾ ਕਹਿੰਦੇ ਵੇਚੋ ਜਿਹੜੀ ਸਾਧ ਸੰਗਤ ਜੀ ਮਹਿਸ ਦੁੱਧ ਨਾ ਦੇਵੇ ਖਰਾਬ ਕਰੇ ਕਹਿੰਦੇ ਵੇਚੋ ਵੇਚ ਦਿਓ ਭਾਈ ਟਰੈਕਟਰ ਨਾ ਚੱਲੇ ਕਹਿੰਦੇ ਵੇਚੋ ਗੱਡੀ ਖਰਾਬ ਕਰੇ ਕਹਿੰਦੇ ਵੇਚੋ ਸਤਿਗੁਰ ਕਹਿੰਦੇ ਤੇਰਾ ਮਨ ਸਭ ਤੋਂ ਖਰਾਬ ਹੈ ਤੂੰ ਇਹਨੂੰ ਵੀ ਵੇਚ ਦੇ ਆਖੋ ਸਤਨਾ ਮਨ ਸਭ ਤੋਂ ਖਰਾਬ ਹੈ ਵੇਚੀਏ ਕਿੱਥੇ ਮਾੜੀ ਚੀਜ਼ ਨੂੰ ਕੋਈ ਖਰੀਦਦਾ ਵੀ ਨਹੀਂ ਹੈ ਆਖੋ ਸਤਨਾ ਜਿਹੜੀ ਮਾੜੀ ਚੀਜ਼ ਹੋਵੇ ਟਰੈਕਟਰ ਸਾਡਾ ਚੱਲੇ ਇਹਨਾਂ ਨੂੰ ਕੌਣ ਖਰੀਦੂ ਕਦੀ ਕਿਸੇ ਕੋਲ ਲੈ ਕੇ ਜਾਓਗੇ ਕਦੀ ਕਿਸੇ ਕੋਲ ਕੋਈ ਤਕੜਾ ਹੀ ਹੈ ਜਾਂ ਵਿਚਾਰਾ ਧੋਖੇ 'ਚ ਫਸ ਜੇ ਜਿਹੜਾ ਕਹਿਣਗੇ 10 ਵਾਰ ਇੰਜਣ ਕਰਾਇਆ ਕਹਿੰਦੇ ਚਾਬੀ ਵੀ ਨਹੀਂ ਲੱਗੀ ਅਜੇ ਤਾਂ ਬਿਲਕੁਲ ਨਵਾਂ ਹੈ ਜੀ 2 ਵਾਰੀ ਗੱਡੀ ਨੂੰ ਰੰਗ ਕਰਾਇਆ ਇਹਨੂੰ ਤੇ ਜੇ ਕਲਮ ਵੀ ਨਹੀਂ ਲੱਗੀ ਕਿੱਡਾ ਧੋਖਾ ਦੁਨੀਆਂ 'ਚ ਸਾਧ ਸੰਗਤ ਜੀ ਬਹੁਤ ਠੱਗੀਆਂ ਮਾਰਦੇ ਆਪਾਂ ਤੇ ਮਨ ਜਿਹੜਾ ਹੈ ਉਹ ਜੇ ਗੱਡੀ ਜਿਹੜੀ ਵੇਚਣੀ ਹੋਵੇ ਜਾਂ ਤੇ ਧੋਖੇ ਨਾਲ ਦੇ ਦਿਓ ਜਾਂ ਫਿਰ ਕੋਈ ਤਕੜਾ ਹੀ ਹੋਵੇ ਜਿਹੜਾ ਕਵੇ ਕੋਈ ਨਹੀਂ ਜੇ ਤੇਥੋਂ ਨਹੀਂ ਚੱਲਦੀ ਮੈਂ ਆਪੇ ਚਲਾ ਲੂੰ ਜਾਂ ਉਹ ਲੈ ਸਕਦਾ ਇਹ ਸਾਡਾ ਮਨ ਹੈ ਬੜਾ ਖਰਾਬ ਧੋਖੇ 'ਚ ਫਸਣ ਵਾਲਾ ਕੋਈ ਨਹੀਂ ਅਸੀਂ ਚੱਕੀ ਫਿਰਦੇ ਹਾਂ ਕਦੀ ਪੀਰਾਂ ਦੇ ਕਦੀ ਕਬਰਾਂ ਦੇ ਕਦੀ ਕਿਤੇ ਕਦੀ ਕਿਤੇ ਕਦੀ ਗੁੱਗੇ ਪੀਰ ਦੇ ਸੇਵੀਆਂ ਪਾਉਂਦੇ ਫਿਰਦੇ ਹਾਂ ਨਾ ਪਰ ਸਭ ਨੂੰ ਪਤਾ ਬੜਾ ਅੜੀਅਲ ਹੈ ਇਹ ਸਾਥੋਂ ਨਹੀਂ ਸਾਂਭਿਆ ਜਾਣਾ ਫਿਰ ਵੇਚੀਏ ਕਿੱਥੇ ਮਨ ਵੇਚੇ ਵੇਚਦੇ ਸਤਿਗੁਰ ਕੈ ਪਾਸ ਆਖੋ ਸਤਨਾਮ ਫਿਰ ਹੋਏਗਾ ਕਿ ਤਿਸ ਸੇਵਕ ਕੇ ਕਾਰਜ ਰਾਸ, ਜਿਹਨੇ ਮਨ ਵਿੱਚ ਤਾਂ ਉਹਦੇ ਸਾਰੇ ਹੀ ਕਾਰਜ ਰਾਸ ਹੋ ਗਏ, ਸਾਰੇ ਕਾਰਜ ਮਹਾਰਾਜ ਨੇ ਆਪਣੇ ਆਪ ਸੁੱਤੇ ਸਿੱਧ ਰਾਸ ਕਰ ਦੇਣਗੇ ਮਹਾਰਾਜ। ਪਰ ਜਦੋਂ ਇਹ ਮਨ ਵਿੱਚ ਤਾਂ ਮਨ ਸੱਪ ਸਭਨਾ ਨਾਲੋਂ ਜ਼ਹਿਰੀ, ਹਰ ਵੇਲੇ ਡੰਗ ਮਾਰਦਾ, ਇਹ ਮਨ ਜਿਹੜਾ ਸਭ ਤੋਂ ਜ਼ਹਿਰੀ ਸੱਪ ਹੈ, ਇਹ ਕਦੇ ਕਦੇ ਨਹੀਂ, ਇਹ ਹਰ ਵੇਲੇ ਡੰਗਦਾ ਇਸ ਬੰਦੇ ਨੂੰ। ਹਰ ਵੇਲੇ ਗੁਰਦੁਆਰੇ ਜਾਣ ਲੱਗੋਗੇ ਇਹਨੇ ਡੰਗ ਮਾਰ ਦੇਣਾ, ਛੱਡ ਪਰਾਂ, ਸਤਸੰਗ ਚ ਆਓਗੇ ਡੰਗ ਮਾਰੇਗਾ, ਇੱਥੇ ਬੈਠਿਆਂ ਬੈਠਿਆਂ ਵੀ ਕੋਈ ਪਤਾ ਨਹੀਂ ਕਦੋਂ ਇਹਨੇ ਡੰਗ ਮਾਰਨਾ, ਚੱਲ ਚੱਲੀਏ ਬਿਸਤਰਾ ਡੀਕਦਾ ਹੋਊ, ਚੱਲੀਏ, ਇੱਥੇ ਬੈਠਿਆਂ ਬੈਠਿਆਂ ਨੂੰ ਵੀ ਡੰਗ ਮਾਰ ਜਾਂਦਾ ਵੀ ਚੱਲ ਛੱਡ ਪਰੇ, ਹੁਣ ਬਥੇਰਾ ਸੁਣ ਲਿਆ, ਹੁਣ ਕਿੰਨਾ ਕੁ ਟਾਈਮ ਬੈਠੇ ਰਹੀਏ, ਬੜਾ ਅੜੀਅਲ ਹੈ। ਪਰ ਜਦੋਂ ਇਹ ਸਤਿਗੁਰਾਂ ਨੂੰ ਵੇਚ ਦਿੱਤਾ, ਫਿਰ ਅਗਲੇ ਦੀ ਮਰਜ਼ੀ ਹੈ, ਫਿਰ ਸਾਧ ਸੰਗਤ ਜੀ ਗੁਰਮਤ ਅਨੁਸਾਰ ਸਾਡਾ ਜੀਵਨ ਟਲ ਜਾਏਗਾ ਆਪਣੇ ਆਪ। ਫਿਰ ਤੇ ਸਤਿਗੁਰਾਂ ਨੇ ਜੇ ਮਨ ਵੇਚਿਆ ਨਾ, ਫਿਰ ਠੇਕੇ ਵੱਲ ਨੂੰ ਨਹੀਂ ਜਾਏਗਾ ਸਰੀਰ, ਇਹ ਸਰੀਰ ਕਦੇ ਨਹੀਂ ਕਹੇਗਾ ਮੈਨੂੰ ਮਾਸ ਚਾਹੀਦਾ, ਇਹ ਕਦੇ ਨਹੀਂ ਕਹੇਗਾ ਮੈਨੂੰ ਆਂਡੇ ਚਾਹੀਦੇ ਨੇ, ਫਿਰ ਤੇ ਉਹ ਕਹੇਗਾ ਜੋ ਸਤਿਗੁਰਾਂ ਨੇ ਖਾਣ ਨੂੰ ਆਖਿਆ ਉਹ ਪੀਏਗਾ, ਜੋ ਸਤਿਗੁਰਾਂ ਨੇ ਪੀਣ ਨੂੰ ਆਖਿਆ। ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਫਿਰ ਉਹੀ ਖਾਏਗਾ ਜੋ ਸਤਿਗੁਰਾਂ ਨੇ ਆਖਿਆ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਬੇਕਾਰ। ਫਿਰ ਸਾਧ ਸੰਗਤ ਜੀ ਉਹ ਖਾਣਾ ਖਾਈਏ ਜਿਹਦੇ ਨਾਲ ਸਾਧ ਸੰਗਤ ਸਾਡੇ ਅੰਦਰ ਵਿਕਾਰ ਨਾ ਪੈਦਾ ਹੋਣ, ਤਨ ਪੀੜਿਆ ਜਾਣਾ ਜਿਹੜੇ ਖਾਣੇ ਅਸੀਂ ਖਾਂਦੇ ਹਾਂ, ਉਹਨਾਂ ਦੀਆਂ ਖੁਸ਼ੀਆਂ ਖੁਆਰ ਹੋ ਜਾਂਦੀਆਂ ਨੇ। ਜਿਹੜੇ ਹੁਣ ਸ਼ਰਾਬ ਪੀਣ ਵਾਲਾ ਬੰਦਾ ਕਿਸੇ ਵਿਆਹ ਤੇ ਗਿਆ ਹੋਵੇ, ਉਹਨੇ ਰੱਜ ਕੇ ਡਿੱਗ ਪੈਣਾ, ਉਦੋਂ ਹੀ ਪਤਾ ਲੱਗਣਾ ਜਦੋਂ ਸਾਰੇ ਕਾਰਜ ਹੋ ਵੀ ਜਾਂਦੇ ਨੇ, ਉਹਨੂੰ ਪਤਾ ਹੀ ਨਹੀਂ ਲੱਗਦਾ ਰੱਜਿਆ ਪਿਆ ਰਿਹਾ, ਖੁਸ਼ੀ ਖੁਆਰ ਹੋ ਗਈ, ਸਾਰੇ ਲੋਕਾਂ ਨੇ ਆਨੰਦ ਲਿਆ, ਉਹ ਰੱਜਿਆ ਪਿਆ ਅੰਦਰ, ਉਹਦੀਆਂ ਕਾਹਦੀਆਂ ਖੁਸ਼ੀਆਂ ਨੇ। ਸੋ ਸਾਧ ਸੰਗਤ ਉਹ ਪੀਣਾ ਜੋ ਸਤਿਗੁਰਾਂ ਨੇ ਆਖਿਆ, ਪੀਵੋ ਪਹੁਲ ਖੰਡ ਤਾਰ, ਉਹ ਜੇ ਤੂੰ ਪੀਣੀ ਹੈ ਕੀ ਪੀਣਾ, ਪੀ ਲੈ ਪਹੁਲ ਖੰਡ ਤਾਰ, ਪਹੁਲ ਖੰਡ ਤਾਰ, ਬੋਲੋ ਵਾਹਿਗੁਰੂ। ਪੰਜ ਪਿਆਰੇ ਆਉਣਗੇ ਤੇ ਆਉਣਗੇ ਸਟੇਜ ਤੇ, ਖੜੇ ਨਾ ਹੋਇਓ ਕੋਈ, ਸਾਰੀਆਂ ਭੈਣਾਂ ਨੂੰ ਵੀਰਾਂ ਭਰਾਵਾਂ ਨੂੰ ਬੇਨਤੀ ਹੈ, ਕਿਸੇ ਨੇ ਖੜੇ ਨਹੀਂ ਹੋਣਾ, ਬਹਿ ਕੇ ਸਤਿਕਾਰ ਕਰਨਾ। ਕੇਸਰੀ ਬਾਣ ਫੌਜ ਆ ਗਈ ਬਾਜਾਂ ਤੇ, ਕੇਸਰੀ ਬਾਣ ਫੌਜ ਆ ਗਈ ਬਾਜਾਂ ਆ। ਬਾਣੇ ਬੜੇ ਨੇ, ਗੁਰੂ ਬੜੇ ਨੇ, ਹੈ ਬਾਣਾ ਦਿੱਤਾ ਕਿਸੇ ਨੇ ਇਹੋ ਜਿਹਾ? ਕਿੰਨਾ ਸੋਹਣਾ ਲੱਗਦਾ ਬਾਣਾ ਸਤਿਗੁਰ ਦਾ, ਸੋਹਣਾ ਲੱਗਦਾ ਬਾਣਾ ਸਤਿਗੁਰ ਦਾ, ਬੈਠੋ ਸਾਰੇ ਕੀਤੀ ਹੈ। ਦੋ ਦਿਨ ਸੁਣਿਆ ਤੇ 395 ਪੰਜ ਘੱਟ 400 ਪ੍ਰਾਨੀ ਗੁਰੂ ਕੇ ਜਹਾਜ਼ੇ ਚੜੇ। ਧਿਆਨ ਦਿਓ ਜਰਾ, ਸਾਰਿਆਂ ਨੇ ਬਾਹਾਂ ਖੜੀਆਂ ਕਰਨੀਆਂ ਜਿੰਨੇ ਵੀ ਬੈਠੇ ਹੋ। ਬਾਹਾਂ ਖੜੀਆਂ ਕਰਨ ਦਾ ਮਤਲਬ ਕੀ ਹੈ? ਇੱਕ ਚੇਤਨਤਾਈ, ਬਾਹਾਂ ਖੜੀਆਂ ਕਰਨ ਨਾਲ ਚੇਤਨਤਾਈ ਆਉਂਦੀ ਹੈ। ਜਿਵੇਂ ਕਿ ਨਗਰ ਕੀਰਤਨ ਕਾਹਦੇ ਵਾਸਤੇ ਕੀਤਾ ਜਾਂਦਾ? ਚੇਤਨਤਾਈ ਵਾਸਤੇ। ਇਹ ਜਿਹੜਾ ਸਮਾਗਮ ਹੈ ਇਹ ਕਾਹਦੇ ਵਾਸਤੇ ਹੈ? ਚਿਮਟੇ ਵਜਾਉਣ ਵਾਸਤੇ ਨਹੀਂ। ਕਾਹਦੇ ਵਾਸਤੇ? ਲੰਗਰ ਛਕਣ ਵਾਸਤੇ ਨਹੀਂ। ਇਹ ਸਮਾਗਮ ਹੈ ਚੇਤਨਤਾਈ ਲਿਆਉਣ ਵਾਸਤੇ। ਆਖੋ
ਸਤਨਾਮ।
ਜੇ ਚੇਤਨਤਾਈ ਨਾ ਆਵੇ ਤੇ ਐਵੇਂ ਦੀਵਾਨਾਂ ਦਾ
ਕੀ ਫਾਇਦਾ?
ਜੇ ਕਿਸੇ ਦਾ ਜੀਵਨ ਹੀ ਨਾ ਬਣੇ ਤੇ ਦੀਵਾਨਾਂ ਦਾ
ਕੀ ਫਾਇਦਾ?
ਜੇ 200-400 ਅੰਮ੍ਰਿਤ ਹੀ ਨਾ ਛਕੇ ਤੇ ਦੀਵਾਨਾਂ ਦਾ
ਕੀ ਫਾਇਦਾ?
ਮੈਂ ਬੇਨਤੀ ਕਰਦਾ ਹੁੰਦਾ ਸਮਾਗਮ ਦਾ ਤੇ ਇੱਕੋ ਹੀ ਮਨੋਰਥ ਹੁੰਦਾ, ਅੰਮ੍ਰਿਤ ਛਕਾਉਣਾ, ਜੋੜਨਾ। ਤੇ ਅੱਜ ਪੰਜ ਘੱਟ 400 ਪ੍ਰਾਨੀ ਗੁਰੂ ਕੇ ਜਹਾਜ਼ੇ ਚੜੇ ਨੇ, ਕਿੱਡੀ ਵੱਡੀ ਖੁਸ਼ੀ! ਦੋ ਦਿਨ ਸੁਣਿਆ ਤੇ ਅੱਜ ਜਿਨ੍ਹਾਂ ਨੇ ਮੰਨ ਲਿਆ। ਤੇ ਬੇਨਤੀ ਸਭ ਭੈਣਾਂ ਸਭ ਵੀਰਾਂ ਦੇ ਚਰਨਾਂ ਚ। ਕਈ ਮੈਨੂੰ ਪੁੱਛਦੇ ਨੇ, ਕਹਿੰਦੇ ਇਹਨਾਂ ਬਾਹਾਂ ਖੜੀਆਂ ਕਰਨ ਦਾ ਕੀ ਫਾਇਦਾ? ਮੈਂ ਕਿਹਾ ਹੋਰ ਦਾ ਤੇ ਮੈਨੂੰ ਪਤਾ ਨਹੀਂ, ਪਰ ਇਸ ਚੇਤਨਤਾਈ ਨੂੰ ਵੇਖ ਕੇ ਹਰ ਮਹੀਨੇ ਸਤਿਗੁਰਾਂ ਦੀ ਮਿਹਰ ਦਾ ਸਦਕਾ 5,000, 6,000, 7,000 ਪ੍ਰਾਨੀ ਵੀ ਗੁਰੂ ਕੇ ਜਹਾਜ਼ੇ ਚੜ੍ਹਦੇ। ध्यान देना। ओ बह जो भाई, बंब नहीं है, ये बंद करवा दिओ। आतिशबाजी सेवादारा नूं बेनती है, बंद कराओ जाके, कितें उंज ना संगत भजा दिओ सारी। ध्यान दिओ जरा, ए चढ़दी कला दा प्रतीक है। साडियां बाहां खड़ियां करन नाल फर्क ते नहीं कोई पैणा सानू, पर कई ऐसे हुंदे ने जिहड़े संगतां दा जोश वेख के, उत्साह वेख के होरां दा भी मन मन जांदा अमृत छकण वास्ते। कोई रह ना जावे आ वोटां वालिआं मगर बथेरियां बाहां खड़ियां करदे आपां, इत्थे फिर क्यों संगना है। सारे भाई बोले सो निहाल, बोले सो निहाल, आज करेगा देश फतेह, पंथ की आ गया सही राज की, नबी चलायो सब सिखन को, गुरु मान्यो गुरु मान्यो गुरु मान्यो गुरु मान्यो, बोले सो निहाल, बोले सो निहाल, बोले सो निहाल, बोले सो निहाल, करेगा गज के जरा थले बैठो भाई। पहरेदारा नूं बेनती है, हुण तक आतिशबाजी बंद क्यों नहीं होई? संगत दा ध्यान टुटदा है, जाके ध्यान दिओ। सेवादार प्रबंधक की करदे ने, बोले सो निहाल, बोले सो निहाल, राज करेगा देश पंथ की, 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 पंथ की।